ਗੁਰੂ ਤੇ ਅਵਤਾਰਾਂ ਦਾ ਭੇਦ, ਦੇਵਾ ਦੇਵ ਗੁਰਾਂ ਗੁਰ ਪਰਮ ਗੁਰੂ ਗੁਰੂ ਨਾਨਕ, ਸਭ ਤੋਂ ਵੱਡੇ ਸਤਿਗੁਰੂ ਸੁਖ ਸਾਗਰ ਗੁਰੂ ਨਾਨਕ ਦੇ ਦੁਰਤ ਨਿਵਾਰਣ ਗੁਣ ਗਾਉਣ ਹਾਰ, ਸਭ ਦੇਵਤੇ ਗਣ ਗੰਧਰਵ ਮੁੰਜਨ ਰਖੀਸ਼ਰ ਭਗਤ ਜਨ ਜੋ ਹੋਏ, ਪਰਮ ਗੁਰੂ ਸਤਿਗੁਰੂ ਨਾਨਕ ਤਿਨ੍ਹਾਂ ਸਭਨਾਂ ਦਾ ਪੂਜਣ ਜੋ ਗੁਰੂ ਹੋਇਆ ਹੈ। ਕਲਯੁੱਗ ਵਿੱਚ ਸ੍ਰੀ ਸਤਿਗੁਰੂ ਨਾਨਕ ਸਾਹਿਬ ਦੇ ਪ੍ਰਗਟ ਹੋਣ ਤੋਂ ਪਹਿਲਾਂ ਹੀ ਪਿਛਲੇ ਯੁੱਗਾਂ ਦੇ ਰਿਖੀ ਮੁਨੀ ਤਪੀਸ਼ਰ ਜੋਗੀਸ਼ਰ ਆਪਣੀ ਕਲਿਆਣ ਨਮਿਤ ਗੁਰੂ ਨਾਨਕ ਨਿਰੰਕਾਰੀ ਦੇ ਆਗਮਨ ਨੂੰ ਲਿਵ ਉਡੀਣੀ ਧਿਆਨ ਧਾਰਨਾ ਸਹਿਤ ਅਰਾਧ ਰਹੇ ਸਨ, ਅਤੇ ਸਤਿਗੁਰੂ ਨਾਨਕ ਦੀ ਕਿਰਪਾ ਕਟਾਕਸ਼ ਦੁਆਰਾ ਕਿਰਤਾਰਥ ਹੋ ਕੇ ਤੇ ਕਲਿਆਣ ਮਾਰਗ ਦੀ ਮੰਜ਼ਲ ਨੂੰ ਪੁੱਜ ਕੇ ਵੀ ਹੁਣ ਤੀਕ ਸਤਿਗੁਰੂ ਨਾਨਕ ਦੇਵ ਜੀ ਦਾ ਜਸ ਗੁਣਾਨੁਵਾਦ ਗਾ ਰਹੇ ਹਨ। ਕੀ ਗੰਭੀਰ ਧੀਰ ਮਤ ਜਾਗਰੀ ਜੋਗੀ ਜੰਗਮ, ਕੀ ਆਤਮ ਰਸ ਦੇ ਖੋਜੀ ਜਾਣੂ ਪਛਾਣੂ ਇੰਦਰਾਦ ਭਗਤ ਪ੍ਰਹਿਲਾਦ, ਕੀ ਹਰ ਰਸ ਪੂਰਨ ਸਰਬ ਕਲਾ ਦੇ ਸਹਿਚਾਰੀ ਖਿਡਾਰੀ ਜਨ ਕਾਦਿਕ ਜੁਗਤ ਜੋਗੀਸ਼ਰ ਜਨ, ਕੀ ਸਨਕਾਦਿਕ ਸਿੱਧ ਸਿਧਾਦਿਕ ਮੁਨੀਸ਼ਰ ਜਨ, ਕੀ ਭਗਤ ਭਾਏ ਰਸ ਜਾਨਣ ਹਾਰੇ ਅਟਲ ਮੰਡਲੀ ਧਰੂ ਭਗਤ, ਕੀ ਕਪਲਾਦ ਆਦਿ ਜੋਗੇਸ਼ਰ, ਕੀ ਕਰ ਕੁਠਾਰ ਰਗ ਤੇਜ ਹਰਿਓ ਵਾਲੇ ਪਰਸ ਰਾਮੇਸ਼ਰ, ਕੀ ਜਮ ਦਗਣ ਬ੍ਰਹਮੇਸ਼ਰ, ਕੀ ਸਰਬਾਤਮੀ ਬੋਧੀਸ਼ਰ, ਕੀ ਉਧੋ ਅਕਰੂਰ ਬਿਦਰ ਸੁਦਾਮਾ ਆਦਿ ਦੁਆਪਰੀ ਜੁਗਤ ਭਗਤੀਸ਼ਰ, ਕੀ ਘਟ ਦਰਸ਼ਨੀ ਬਰਨ ਆਸ਼ਰਮੀ ਰਖੀਸ਼ਰ, ਕੀ ਸ਼ੇਸ਼ ਮਹੇਸ਼ ਗਣੇਸ਼ ਆਦਿ ਦੇਵੀਸ਼ਰ, ਸਭ ਹੀ ਕਈ ਯੁਗਾਂ ਤੋਂ ਇਸ ਅਪਰੰਪਰ ਅਵਤਾਰ ਵਰੋਂ ਸ੍ਰੇਸ਼ਟ ਗੁਰੂ ਅਵਤਾਰ ਪਰਮ ਸਤਿਗੁਰੂ ਨਾਨਕ ਸਾਹਿਬ ਦਾ ਜਸ ਗੁਣਾਨੁਵਾਦ ਹੀ ਗਾ ਰਹੇ ਹਨ ਅਤੇ ਯੁਗਾਂ ਪ੍ਰਿਅੰਤ ਗਾਉਂਦੇ ਰਹਿਣਗੇ। ਪ੍ਰਥਮ ਯੁਗਾਂਤਰ ਜਨਮੇ ਜੋਗੇਸ਼ਰ ਮੁਨੇਸ਼ਰ ਰਖੀਸ਼ਰ ਤਪੀਸ਼ਰ ਆਪਣੀ ਜਾਪ ਤਪ ਜੋਗ ਕਲਾ ਦੁਆਰਾ ਗੁਰੂ ਅਵਤਾਰ ਗੁਰੂ ਨਾਨਕ ਸਾਹਿਬ ਦੀ ਦੀਖਿਆ ਆਕਾਂਖਤਾ ਦੇ ਆਸ ਉਡੀਣੇ ਹੋ ਕੇ ਗੁਣ ਗਾਉਂਦੇ ਰਹੇ, ਅਤੇ ਫੇਰ ਕਲਯੁਗ ਵਿਖੇ ਅਰੂਪ ਰੂਪੀ ਜਨਮ ਧਾਰ ਕੇ ਅਰਥਾਤ ਗੁਰੂ ਗ੍ਰਹਿ ਵਿਖੇ ਜਨਮ ਲੈ ਕੇ ਪੂਰਨ ਕਲਿਆਣ ਪਦ ਨੂੰ ਪ੍ਰਾਪਤ ਹੋ ਕੇ ਵੀ ਹੁਣ ਤਾਈਂ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਗੁਣ ਜਸ ਗਾਇਨ ਕਰ ਰਹੇ ਹਨ ਅਤੇ ਯੁਗਾਂ ਪ੍ਰਿਅੰਤ ਕਰਨਗੇ ਅਤੇ ਕਰਦੇ ਰਹਿਣਗੇ। ਕਲਯੁਗ ਵਿੱਚ ਪ੍ਰਮਾਣ ਹੋਏ ਰਵਿਦਾਸ ਕਬੀਰ ਆਦਿਕ ਭਗਤ ਜਨ ਵੀ ਜੋ ਗੁਰੂ ਨਾਨਕ ਦਾ ਜਸ ਗਾ ਰਹੇ ਹਨ, ਉਹ ਵੀ ਤਦੇ ਜਸ ਗਾ ਰਹੇ ਹਨ ਜੇ ਗੁਰੂ ਨਾਨਕ ਦੇਵ ਦੁਆਰਾ ਪਰਮ ਦੀਕਸ਼ਤਾ ਨੂੰ ਪ੍ਰਾਪਤ ਹੋਏ। ਗੱਲ ਕੀ ਜੁਗ ਜੁਗਾਂਤਰੀ ਜਿਤਨੇ ਵੀ ਭਗਤ ਜਨ ਹੋਏ ਹਨ ਸਭੇ ਗੁਰੂ ਨਾਨਕ ਦਾ ਜਸ ਗਾ ਰਹੇ ਹਨ। ਸਤਿਗੁਰੂ ਨਾਨਕ ਦੇਵ ਜੀ ਦੀ ਦਰਸ ਦੀਖਿਆ ਪਾਰਸੀ ਕਲਾ ਨਾਲ ਪਰਸ ਕੇ ਹੀ ਉਹ ਕਲਿਆਣ ਸੀਮਾ ਨੂੰ ਜਾ ਪ੍ਰਾਪਤ ਹੋਏ ਯਥਾ ਗੁਰਵਾਕ। ਧਨ ਧਨ ਤੇ ਧਨ ਜਨ ਜਿਹ ਕਿਰਪਾਲ ਹਰ ਹਰ ਭਇਓ, ਹਰ ਗੁਰ ਨਾਨਕ ਜਿਨ ਪਰਸਿਓ, ਸੇ ਜਨਮ ਮਰਨ ਦੋਥੇ ਰਹਿਓ। ਜੇ ਕਿਰਪਾਲ ਹੋਇਓ ਗੋਬਿੰਦ, ਸਰਬ ਸੁਖ ਤਿਨਹੂੰ ਪਾਏ, ਹਰ ਗੁਰ ਨਾਨਕ ਜਿਨ ਪਰਸਿਓ, ਤੇ ਬਾਹੁੜ ਫਿਰ ਜੋਨ ਨਾ ਆਏ। ਸੋਈਏ ਸ੍ਰੀ ਮੁਖ ਪਾਕ ਮਹਲਾ ਪੰਜਵਾਂ। ਕਾਲ ਕਾਲਖ ਘੋਰ ਅੰਧਿਆਰ ਵਿੱਚ ਸਤਿਗੁਰ ਗਿਆਨ ਰੂਪੀ ਗੁਰਮਤ ਨਾਮ ਦਾ ਸੱਚਾ ਚਿਰਾਗ ਪ੍ਰਜਵਲਿਤ ਹੋਇਆ ਤਾਂ ਸਭਸ ਦਾ ਉਧਾਰ ਹੋਇਆ, ਜਿਹਾ ਕਿ ਬਲਿਓ ਚਿਰਾਗ ਅੰਧਿਆਰ ਮੈਂ ਸਭ ਕਲ ਉਧਰੀ ਇੱਕ ਨਾਮ ਧਰਮ, ਪ੍ਰਗਟ ਸਗਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ। ਪਿਛਲੀ ਤੁਕ ਇੱਕ ਹੋਰ ਸੱਚਾਈ ਪ੍ਰਗਟ ਕਰਦੀ ਹੈ, ਉਹ ਇਹ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਸਾਰਿਆਂ ਹੀ ਭਵਨਾਂ ਖੰਡਾਂ ਬ੍ਰਹਿਮੰਡਾਂ ਵਿਖੇ ਹੋਇਆ ਅਤੇ ਗੁਰੂ ਨਾਨਕ ਸਾਹਿਬ ਪਾਰ ਬ੍ਰਹਮ ਰੂਪ ਹੀ ਹਨ। ਸਤਿਗੁਰੂ ਨਾਨਕ ਪਰਥਾਏ ਇਸ ਭਾਵ ਦੇ ਗੁਰਵਾਕ ਆਉਂਦੇ ਹਨ। ਆਪ ਨਾਰਾਇਣ ਕਲਾਧਾਰ ਜਗ ਮੈਂ ਪਰਵਰਿਓ, ਤੂੰ ਸਤਿਗੁਰ ਚਉ ਜੁਗੀ ਆਪ ਆਪੇ ਪਰਮੇਸ਼ਰ। ਸਤਿਗੁਰੂ ਨਾਨਕ ਦਾ ਮਰਤਬਾ ਵੱਡੀ ਹੂੰ ਵੱਡਾ ਅਪਾਰ ਹੈ, ਸੱਚਾ ਰਾਜਯੋਗ ਮਾਣਿਆ ਹੈ ਤਾਂ ਸਤਿਗੁਰ ਜੀ ਨੇ ਮਾਣਿਆ ਹੈ ਅਤੇ ਲਗਾਤਾਰ ਆਪਣੇ ਦੱਸੇ ਗੁਰੂ ਜਾਮਿਆਂ ਵਿਖੇ ਹੀ ਮਾਣਿਆ ਹੈ ਅਤੇ ਜੁਗੋ ਜੁਗ ਮਾਣਿਆ ਹੈ। ਸੱਚਮੁੱਚ ਤੂੰ ਸਤਿਗੁਰ ਚਉ ਜੁਗੀ ਹੈ ਅਤੇ ਹੇ ਗੁਰੂ ਨਾਨਕ ਤੂੰ ਆਪ ਆਪੇ ਪਰਮੇਸ਼ਰ ਹੈ। ਹੇ ਸਤਿਗੁਰੂ ਨਾਨਕ ਹਰ ਯੁੱਗ ਵਿੱਚ ਤੈਂ ਹੀ ਗੁਰੂ ਰੂਪ ਹੋ ਕੇ ਸੱਚਾ ਰਾਜਯੋਗ ਪਦ ਮਾਣਿਆ ਹੈ, ਚੌਂ ਯੁਗਾਂ ਅੰਦਰ ਹੀ ਰਾਜਯੋਗ ਗੁਰੂ ਪਦ ਮਾਨਣ ਹਾਰਾ ਤੂੰ ਹੀ ਹੈ ਗੁਰੂ ਨਾਨਕ ਦੇਵ। ਪਹਿਲਿਆਂ ਤਿਹਾਂ ਯੁਗਾਂ ਅੰਦਰ ਤੈਂ ਪਾਰ ਬ੍ਰਹਮ ਦੇ ਜੋਤ ਸਰੂਪ ਅਰੂਪ ਰੂਪ ਵਿਖੇ ਲੀਨ ਹੁੰਦੇ ਹੋਏ ਅਤੇ ਬਿਨਾਂ ਪ੍ਰਗਟ ਹੋਇਆਂ ਹੀ ਗੁਰ ਰਾਜਯੋਗ ਪਦ ਮਾਣਿਆ, ਕਲਯੁਗ ਵਿਖੇ ਪ੍ਰਗਟ ਗੁਰੂ ਜਾਮਾ ਧਾਰ ਕੇ ਗੁਰੂ ਰਾਜਯੋਗੀ ਪਦ ਮਾਨਣ ਦਾ ਪ੍ਰਤੱਖ ਚੋ ਚਮਤਕਾਰ ਆਸ਼ਕਾਰ ਪ੍ਰਗਟ ਕੀਤਾ। ਪਹਿਲੇ ਯੁਗਾਂ ਵਿੱਚ ਗੁਰੂ ਜਾਮਾ ਧਾਰਨ ਕੀਤੇ ਬਿਹੂਣ ਹੀ ਅਤੇ ਪਾਰ ਬ੍ਰਹਮ ਪਰਮੇਸ਼ਰ ਵਿਖੇ ਇਕਮਿਕ ਹੁੰਦਿਆਂ ਹੋਇਆਂ ਹੀ ਕਿੰਚਿਤ ਕਟਾਕਸ਼ੀ ਚੁੰਬਕ ਕਲਾ ਗੁਰਤੱਤਾ ਦੀ ਦਰਸਾਈ ਗਈ। ਇਸੇ ਗੁਰ ਪਾਰ ਬ੍ਰਹਮੀ ਅਭੇਦਤਾ ਵਾਲੀ ਕਿੰਚਿਤ ਕਲਾ ਕਟਾਕਸ਼ੀ ਗੁਰਤੱਤਾ ਤਿਹਾਂ ਯੁਗਾਂ ਵਿੱਚ ਦਰਸਾਉਂਦੇ ਹੋਏ ਕਲਯੁਗ ਅੰਦਰ ਪ੍ਰਗਟ ਪ੍ਰਮਾਣ ਗੁਰੂ ਜਾਮਿਆਂ ਵਾਲੀ ਰਾਜਯੋਗ ਮਾਨਣੀ ਗੁਰਤੱਤਾ ਨਿਰੂਪਣ ਕਰਾਉਣ ਪ੍ਰਥਾਏ ਹੀ ਇਹ ਅਗਲੇਰਾ ਗੁਰਵਾਕ ਉਚਾਰਨ ਹੋਇਆ ਹੈ। ਸਤਿਯੁਗ ਤੈਂ ਮਾਣਿਓ ਛਲਿਓ ਬਲ ਬਾਵਨ ਭਾਇਓ, ਤ੍ਰੇਤੈ ਤੈਂ ਮਾਣਿਓ ਰਾਮ ਰਘੁਵੰਸ ਕਹਾਇਓ, ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ, ਉਗ੍ਰਸੈਨ ਕੋ ਰਾਜ ਅਭੈ ਭਗਤੈ ਜਨ ਦੀਓ, ਕਲਯੁਗ ਪ੍ਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ, ਸ੍ਰੀ ਗੁਰੂ ਰਾਜ ਅਬਚਲ ਅਟਲ ਆਦਿ ਪੁਰਖ ਫੁਰਮਾਇਓ। ਜੋਤ ਸਰੂਪੀ ਗੁਰੂ ਅਕਾਲ ਪੁਰਖ ਦਾ ਸ੍ਰੀ ਗੁਰੂ ਜੋਤ ਕਲਾ ਕ੍ਰਿਸ਼ਮੀ ਅਮਰ ਹੁਕਮ ਚੌਹਾਂ ਯੁਗਾਂ ਵਿਖੇ ਹੀ ਅਮਰ ਅਟਲ ਅਤੇ ਅਬਚਲ ਹੈ। ਪਹਿਲਾਂ ਤਿਹਾਂ ਯੁਗਾਂ ਅੰਦਰ ਇਹ ਜੋਤ ਕਲਾ ਕ੍ਰਿਸ਼ਮੀ ਅਮਰ ਚਮਤਕਾਰ ਮਾਤਰੀ ਖਿਨ ਭੰਗਰੀ ਚੋਜਾਂ ਵਿੱਚ ਚੁੰਬਤ ਹੋਏ ਕੇ ਲੇਪ ਹੁੰਦਾ ਰਿਹਾ ਹੈ। ਕਲਯੁਗ ਵਿਖੇ ਹੀ ਗੁਰੂ ਜੋਤ ਕਲਾ ਉਪਕਾਰ ਕ੍ਰਿਸ਼ਮ ਕਰਾਮਾਤੀ ਰਾਜਯੋਗ ਅਮਰ ਆਪਣੀ ਮੁਕੰਮਲ ਕਲਾ ਕ੍ਰਿਸ਼ਮਤਾ ਵਿੱਚ ਪ੍ਰਗਟ ਪਹਾਰੇ ਹੋਏ ਕੇ ਵਰਤਿਆ। ਸਤਿਯੁਗ ਵਿਖੇ ਤਾਂ ਕੇਵਲ ਇਹੋ ਕਲਾ ਕ੍ਰਿਸ਼ਮੀ ਉਦਾਹਰਣ ਹੋਇਆ ਕਿ ਬਾਵਨ ਰੂਪ ਅਵਤਾਰੀ ਸਾਜ ਸਾਜ ਕੇ ਬਲ ਛਲ ਅਛਲ ਛਲਾਇਓ ਵਾਲਾ ਚੋਜ ਹੀ ਵਰਤਾਇਆ। ਮੱਛ ਕੱਛ ਬ੍ਰਹਮਈ ਕੌਤਕ ਕ੍ਰਿਸ਼ਮਿਆਂ ਦੁਆਰਾ ਆਪਣੀ ਜ਼ਾਹਰ ਕਲਾ ਦਾ ਜ਼ਹੂਰ ਦਿਖਾਇਆ। ਬਸ ਇਹਨਾਂ ਖਾਸ ਖਾਸ ਉਦਾਹਰਣਾਂ ਤੋਂ ਬਿਨਾਂ ਹੋਰ ਉਧਾਰ ਨਿਸਤਾਰਕ ਭਗਤ ਸੁਧਾਰਕ ਵੱਡਾ ਸਾਂਗ ਨਹੀਂ ਵਰਤਿਆ। ਤ੍ਰੇਤੇ ਵਿੱਚ ਗੁਰੂ ਅਕਾਲ ਰਾਜਯੋਗ ਚਲਤ ਪ੍ਰਤਾਪੀ ਅਮਰ, ਤੈਥੋਂ ਹੀ ਬਲਰਾਮ ਲੈ ਨਾਲ ਬਾਣਾ ਦਹਿ ਸਿਰ ਘਾਇਆ ਵਾਲੇ ਰਾਮ ਅਵਤਾਰੀ ਨਾਦ ਵਿੱਚ ਨਿਰੂਪਣ ਹੋਇਆ। ਦੁਆਪਰ ਵਿੱਚ ਕ੍ਰਿਸ਼ਨ ਮੁਰਾਰੀ ਕੰਸ ਬਿਦਾਰੀ ਅਵਤਾਰ ਬਲ ਵੀ ਗੁਰੂ ਅਕਾਲ ਪੁਰਖੀ ਜੋਤ ਕਲਾ ਕ੍ਰਿਸ਼ਮੇ ਤੋਂ ਹੀ ਉਤਪੰਨ ਹੋਇਆ। ਅਸੁਰ ਸੰਘਾਰ ਕੇ ਉਗ੍ਰਸੈਨ ਨੂੰ ਰਾਜ ਭੁਗਤਾਉਣ ਦਾ ਬਲ ਵੀ ਹੇ ਕਲਾ ਕ੍ਰਿਸ਼ਮੀ ਗੁਰੂ ਨਾਨਕ ਤੈਂ ਹੀ ਬਖਸ਼ਿਆ। ਚਾਹੇ ਤੂੰ ਇਹਨਾਂ ਚੌਹਾਂ ਯੁਗਾਂ ਅੰਦਰ ਅਕਾਲ ਪੁਰਖ ਦੀ ਲੀਨਤਾ ਵਿੱਚ ਲੀਨ ਰਿਹਾ, ਪਰ ਅਟਲ ਪ੍ਰਤਾਪੀ ਰਾਜਯੋਗ ਅਮਰ ਤੇਰਾ ਹੀ ਵਰਤਦਾ ਰਿਹਾ। ਤੈਥੋਂ ਹੀ ਬਲ ਲੈ ਕੇ ਅਰਥਾਤ ਤੇਰੇ ਹੀ ਬਲ ਪ੍ਰਤਾਪ ਨਾਲ ਤਿਹਾਂ ਜੁਗਾਂ ਦੇ ਅਵਤਾਰੀ ਕ੍ਰਿਸ਼ਮੇ ਵਰਤੇ, ਕੇਵਲ ਕਲਯੁਗ ਵਿਖੇ ਹੀ ਪੂਰਨ ਜੋਤ ਕਲਾ ਕ੍ਰਿਸ਼ਮੀ ਵੱਡਾ ਸਾਂਗ ਤੁਧ ਵਰਤਾਇਆ। ਉਪਰੰਤ ਨੌ ਗੁਰੂ ਜਾਮੇ ਧਾਰ ਕੇ ਸ੍ਰੀ ਗੁਰੂ ਰਾਜ ਅਬਚਲ ਅਟਲ ਦਾ ਧੁਰਵਾ ਬੰਨਿਆ। ਚਾਹੇ ਤਿਹਾਂ ਪਹਿਲੇ ਜੁਗਾਂ ਅੰਦਰ ਸ੍ਰੀ ਗੁਰੂ ਅਬਚਲ ਅਟਲ ਅਮਰ ਰਾਜ ਪ੍ਰਤਾਪ ਦੀ ਹੀ ਜੋਤ ਕਲਾ ਵਰਤਦੀ ਸੀ, ਅਤੇ ਉਕਤ ਤਿਹਾਂ ਜੁਗਾਂ ਦੇ ਅਵਤਾਰਾਂ ਨੇ ਤੈਥੋਂ ਹੀ ਬਲ ਪ੍ਰਾਪਤ ਕੀਤਾ ਸੀ, ਪਰ ਇਹਨਾਂ ਅਵਤਾਰਾਂ ਵਿੱਚ ਊਣਤਾ ਰਹੀ, ਸਰਬ ਸਮਰੱਥਤਾ ਸੰਪੂਰਨ ਕਲਾ ਨਹੀਂ ਵਰਤੀ। ਕੋਈ ਨਾ ਕੋਈ ਕਾਂਪ ਖਾਂਦੇ ਹੀ ਰਹੇ, ਕਈ ਕਈ ਹਾਲਤਾਂ ਵਿੱਚ, ਕਈ ਕਈ ਕਾਂਪਾਂ ਵਿੱਚ ਕੰਪਾਇਨ ਹੋ ਕੇ ਪੂਰਨ ਅਵਤਾਰ ਕਲਾ ਤੋਂ ਅਧੂਰੇ ਹੀ ਰਹਿੰਦੇ ਰਹੇ। ਸਰਬ ਕਲਾ ਸਮਰੱਥ ਹੋਏ ਤਾਂ ਕੇਵਲ ਦਸੇ ਗੁਰੂ ਅਵਤਾਰ ਹੋਏ, ਹੋਰ ਅਵਤਾਰਾਂ ਨੇ ਕੇਵਲ ਗਿਣਤੀ ਦੇ ਅਸੁਰ ਦੂਤ ਹੀ ਸੰਘਾਰੇ। ਉਹੀ ਉਹੀ ਜਿਨ੍ਹਾਂ ਨੇ ਉਕਤ ਅਵਤਾਰਾਂ ਨੂੰ ਹੀ ਦੁੱਖ ਦਾਰੁਣ ਪਹੁੰਚਾਏ, ਜਾਂ ਜਿਨ੍ਹਾਂ ਨੇ ਉਹਨਾਂ ਅਵਤਾਰਾਂ ਦੀ ਵਿਰੋਧਤਾ ਕੀਤੀ। ਜਗਤ ਉਧਾਰਨੀ ਉਪਕਾਰ ਕਮਾਇਆ ਤਾਂ ਗੁਰੂ ਅਵਤਾਰਾਂ ਨੇ ਹੀ ਕਮਾਇਆ। ਪਰਜਾ ਨੂੰ ਦੁੱਖ ਦੇਣ ਵਾਲੇ ਦੁਸ਼ਟਾਂ ਦਾ ਦਮਨ ਵੀ ਕੀਤਾ ਅਤੇ ਵੱਡੇ ਪੈਮਾਨੇ ਪਰ ਕੀਤਾ, ਪਰ ਕਿਸੇ ਵਿਰੋਧਤਾ ਨਾਲ ਅਥਵਾ ਬਦਲਾ ਲਊ ਕੀਨੇ ਵਾਲੀ ਸਪਿਰਿਟ ਨਾਲ ਨਿੱਜ ਸਵਾਰਥੀ ਬੁਗਜ਼ ਵੈਰ ਕੱਢਣ ਹਿੱਤ ਨਹੀਂ ਕੀਤਾ। ਦੀਨ ਦੁਖੀ ਨਿਰਬਲ ਗਰੀਬ ਪਰਜਾ ਦੀ ਰੱਖਿਆ ਲਈ ਕੀਤਾ, ਆਪਣਾ ਬਲ ਦਿਖਾਉਣ ਲਈ ਨਹੀਂ ਕੀਤਾ, ਆਪਣੀ ਕਲਾ ਸੰਪੰਨਤਾ ਨੂੰ ਪ੍ਰਗਟਾਉਣ ਖਾਤਰ ਨਹੀਂ ਕੀਤਾ। ਅਕਾਲ ਪੁਰਖ ਦੀ ਹੁਕਮ ਰਜ਼ਾ ਨੂੰ ਮੰਨ ਕੇ ਦੁਸ਼ਟ ਰਾਜ ਦਾ ਜ਼ੁਲਮ ਦੂਰ ਕਰਨ ਹਿੱਤ ਹੀ ਉਪਕਾਰ ਕਮਾਇਆ, ਅਤੇ ਨਾਲੋ ਨਾਲ ਹੀ ਸਤਨਾਮ ਦਾ ਚੱਕਰ ਫਿਰਾਇਆ, ਅਤੇ ਜੀ ਦਾਨ ਦੇ ਭਗਤੀ ਲਾਇਨ ਵਾਲਾ ਸੱਚਾ ਜਗਤ ਉਧਾਰ ਕਰ ਦਿਖਾਇਆ। ਐਸਾ ਨਹੀਂ ਕਿ ਆਮ ਅਵਤਾਰਾਂ ਵਾਂਗ ਦਸਕ ਅਸੁਰ ਸੰਘਾਰ ਕੇ ਆਪ ਹੀ ਆਪ ਨੂੰ ਬ੍ਰਹਮ ਕਹਾਉਣ ਦੀ ਚੇਸ਼ਟਾ ਸਹੇੜ ਕੇ ਮਤਸਰੀ ਬਫਨ ਬਫਾਈ ਦਾ ਪ੍ਰਪੰਚ ਰਚਾਇਆ। ਦਸਕ ਅਸੁਰ ਹਰ ਗਾਏ ਦਾ ਭਾਵ ਇਹੀ ਹੈ ਕਿ ਕੇਵਲ ਗਿਣਤੀ ਮਿਣਤੀ ਦੇ ਨਿਜ ਦਰੋਹੀ ਦੂਤਾਂ ਨੂੰ ਖਪਾਉਣ ਵਿੱਚ ਹੀ ਉਕਤ ਅਵਤਾਰਾਂ ਦੀ ਅਵਤਾਰ ਕਲਾ ਖਰਚ ਹੋਈ। ਜਗਤ ਉਧਾਰ ਦਾ ਕੋਈ ਜੀਵਨ ਜੋਤ ਅਧਾਰੀ ਉਪਕਾਰ ਤਿਨ੍ਹਾਂ ਨਹੀਂ ਕਮਾਇਆ। ਜਗਤ ਦੁਖੀ ਦੁਸ਼ਟਾਂ ਨੂੰ ਕਿਸੇ ਨਾ ਬਿਦਾਰਿਆ। ਜਗਤ ਜਲੰਦੇ ਨੂੰ ਉਭਾਰਨ ਹਿੱਤ ਉਪਕਾਰ ਕਾਰਨਾਮੇ ਕਮਾਏ ਅਤੇ ਸਤਨਾਮ ਵਿਥਾਰੀ ਉਪਦੇਸ਼ ਦ੍ਰਿੜਾਏ ਤਾਂ ਕੇਵਲ ਗੁਰੂ ਅਵਤਾਰਾਂ ਨੇ ਹੀ ਕਮਾਏ ਦ੍ਰਿੜਾਏ। ਇੱਥੇ ਇਹ ਮੁਕਾਬਲਾ ਨਹੀਂ ਕਿ ਜੇ ਆਮ ਅਵਤਾਰਾਂ ਨੇ ਦਸ ਕੁ ਅਸਰ ਹੀ ਸੰਘਾਰੇ ਤਾਂ ਗੁਰੂ ਅਵਤਾਰਾਂ ਨੇ ਕਿਤਨੇ ਅਸੁਰ ਸੰਘਾਰੇ। ਥੋੜ੍ਹੇ ਬਹੁਤਿਆਂ ਅਸੁਰਾਂ ਦੇ ਸੰਘਾਰਨ ਦਾ ਮੁਕਾਬਲਾ ਮੁੱਖ ਨਹੀਂ, ਅਤੇ ਨਾ ਹੀ ਨਿਰਬਲ ਜਾਂ ਬੜੀ ਗਨੀਮ ਜ਼ਾਲਮ ਨੂੰ ਪਛਾਣਨ ਦਾ ਪ੍ਰਯੋਜਨ ਹੈ। ਪ੍ਰਯੋਜਨ ਹੈ ਤਾਂ ਇਹ ਕਿ ਆਮ ਅਵਤਾਰਾਂ ਦਾ ਕਸਬ ਤਾਂ ਕੇਵਲ ਨਿਜ ਦੁਆਖੀ ਬਿਦਾਰਨ ਹੀ ਰਿਹਾ ਹੈ। ਜਗਤ ਦੋਖੀਆਂ ਪਰਜਾ ਦੇ ਜ਼ੁਲਮੀ ਜ਼ਾਲਮਾਂ ਨੂੰ ਕਿਸੇ ਨੇ ਡੰਡ ਨਹੀਂ ਦਿੱਤਾ। ਬਸ ਉਹਨਾਂ ਦੀ ਨਿਜ ਅਵਤਾਰ ਪ੍ਰਗਟਾਵਣੀ ਅਹੰਗ ਮਤ ਤਾਂ ਇੱਥੇ ਤੀਕ ਹੀ ਹਾਵੀ ਰਹੀ ਕਿ ਦਸ ਕੁ ਅਸੁਰ ਸੰਘਾਰਨ ਦੇ ਬਲ ਕਰਾਮਾਤੀ ਕ੍ਰਿਸ਼ਮੇ ਦਿਖਾ ਕੇ ਆਪਣੇ ਆਪ ਨੂੰ ਬ੍ਰਹਮ ਕਹਾਉਣ ਦਾ ਪ੍ਰਪੰਚ ਰਚਾਉਂਦੇ ਰਹੇ। ਗੁਰੂ ਅਵਤਾਰਾਂ ਦੇ ਉਪਕਾਰਾਂ ਦੀ ਵਿਲੱਖਣਤਾ ਦੇ ਸਾਹਮਣੇ ਆਨ ਅਵਤਾਰਾਂ ਦੀ ਹੇਚਤਾ ਭਾਈ ਗੁਰਦਾਸ ਜੀ ਨੇ ਕੈਸੇ ਭਲੇ ਭਾਵ ਵਿੱਚ ਦਰਸਾਈ ਹੈ। ਯਥਾ ਬ੍ਰਹਮਾਦਿਕ ਵੇਦਾਂ ਸਣੈ ਨੇਤ ਨੇਤ ਕਰ ਭੇਦ ਨ ਪਾਇਆ, ਮਹਾਂਦੇਵ ਅਵਧੂਤ ਹੋਏ ਨਮੋ ਨਮੋ ਕਰ ਧਿਆਨ ਨ ਆਇਆ, ਦਸ ਅਵਤਾਰ ਆਕਾਰ ਕਰ ਏਕੰਕਾਰ ਨ ਅਲਖ ਲਖਾਇਆ। ਭਾਈ ਗੁਰਦਾਸ ਜੀ ਵਾਰ 16। ਬ੍ਰਹਮਾ ਵੱਡਾ ਅਖਾਇੰਦਾ, ਨਾਭ ਕਮਲ ਦੀ ਨਾਲ ਸਮਾਣਾ, ਆਵਾ ਗਾਉਣ ਅਨੇਕ ਜੁਗ, ਓੜਕ ਵਿੱਚ ਹੋਆ ਹੈ ਰਾਣਾ, ਓੜਕ ਕੀ ਤੁਸ ਆਪਣਾ, ਆਪ ਗਣਾਇਐ ਭਰਮ ਭੁਲਾਣਾ, ਚਾਰ ਬੇਦ ਵਖਾਣ ਦਾ, ਚਤੁਰਮੁਖੀ ਹੋਏ ਖਰਾ ਸਿਆਣਾ, ਲੋਕਾਂ ਨੂੰ ਸਮਝਾਇੰਦਾ, ਦੇਖ ਸੁਰਸਤੀ ਰੂਪ ਲੁਭਾਣਾ, ਚਾਰੇ ਬੇਦ ਗਵਾਏ ਕੈ, ਗਰਭ ਗਰੂਰੀ ਕਰ ਪਛਤਾਣਾ, ਅਕਥ ਕਥਾ ਨੇਤ ਨੇਤ ਵਖਾਣਾ। ਵਾਰ ਬਾਰਵੀਂ ਬਿਸ਼ਨ ਲਏ ਅਵਤਾਰ ਦਸ, ਵੈਰ ਵਿਰੋਧ ਜੋਧ ਸੰਘਾਰੇ, ਮੱਛ ਕੱਛ ਵੈ ਰਾ ਰੂਪ ਹੋਏ, ਨਰਸਿੰਘ ਬਾਵਨ ਬੌਧਾਰੇ, ਪਰਸ ਰਾਮ ਰਾਮ ਕਿਸ਼ਨ ਹੋਏ, ਕਿਲ ਕਲੰਕੀ ਅਤ ਅਹੰਕਾਰੇ, ਖੱਤਰੀ ਮਾਰ 21 ਵਾਰ, ਰਾਮਾਇਣ ਕਰ ਭਾਰਤ ਭਾਰੇ, ਕਾਮ ਕ੍ਰੋਧ ਨਾ ਸਾਧਿਓ, ਲੋਭ ਮੋਹ ਅਹੰਕਾਰ ਨ ਮਾਰੇ, ਸਤਿਗੁਰ ਪੁਰਖ ਨ ਭੇਟਿਆ, ਸਾਧ ਸੰਗਤ ਸਹਿ ਲੰਗ ਨ ਸਾਰੇ, ਹਉਮੈ ਅੰਦਰ ਕਾਰ ਵਿਕਾਰੇ। ਮਹਾਂਦੇਵ ਅਵਧੂਤ ਹੋਏ, ਤਾਮਸ ਅੰਦਰ ਜੋਗ ਨ ਜਾਣੈ, ਭੈਰੋ ਭੂਤ ਕਸੂਤ ਹੋਏ, ਖੇਤਰਪਾਲ ਬੈਤਾਲ ਦੰਗਾਣੈ, ਅੱਕ ਧਤੂਰਾ ਖਾਵਣਾ, ਰਾਤੀ ਵਾਸਾ ਮੜੀ ਮਸਾਣੈ, ਪਹਿਨੈ ਹਾਥੀ ਸ਼ੀ ਖਲ, ਡਾਉਰੂ ਵਾਏ ਕਰੈ ਹੈਰਾਣੈ, ਨਾਥਾ ਨਾਥ ਸਦਾਏ ਦਾ, ਹੋਏ ਅਨਾਥ ਨ ਹਰ ਰੰਗ ਮਾਣੈ, ਸਿਰਠ ਸੰਘਾਰੈ ਤਾਮਸੀ, ਜੋਗ ਨ ਭੋਗ ਨ ਜੁਗਤ ਪਛਾਣੈ, ਗੁਰਮੁਖ ਸੁਖ ਫਲ ਸਾਧ ਸੰਗਾਣੈ। ਵੱਡੀ ਆਰਜਾ ਇੰਦਰ ਦੀ, ਇੰਦਰਪੁਰੀ ਵਿੱਚ ਰਾਜ ਕਮਾਵੈ, 14 ਇੰਦਰ ਵਿਨਾਸ਼ ਕਾਲ, ਬ੍ਰਹਮੇ ਦਾ ਇੱਕ ਦਿਵਸ ਵਿਹਾਵੈ, ਧੰਧੇ ਹੀ ਬ੍ਰਹਮਾ ਮਰੈ, ਲੋਮਸ ਦਾ ਇੱਕ ਰੋਮ ਛਿਜਾਵੈ, ਸ਼ੇਸ਼ ਮਹੇਸ਼ ਵਖਾਣੀਅਨ, ਚਿਰੰਜੀਵ ਹੋਏ ਸ਼ਾਂਤ ਨ ਆਵੈ, ਜੋਗ ਭੋਗ ਜਪ ਤਪ ਘਣੇ, ਲੋਕ ਵੇਦ ਸਿਮਰਨ ਨ ਸੁਹਾਵੈ, ਆਪ ਗਣਾਏ ਨਾ ਸਹਿਜ ਸਮਾਵੈ। ਨਾਰਦ ਮੁਨੀ ਅਖਾਇੰਦਾ, ਅਗਮ ਜਾਣਨਾ ਧੀਰਜ ਆਣੈ, ਸੁਣ ਸੁਣ ਮਸਲਤ ਮਜਲਸੈ, ਕਰ ਕਰ ਚੁਗਲੀ ਆਖ ਵਖਾਣੈ, ਬਾਲ ਬੁੱਧ ਸਨ ਕਾਦਕਾ, ਬਾਲ ਸੁਭਾਏ ਨਵਿਰਤੀ ਹਾਣੈ, ਜਾਏ ਬੈਕੁੰਠ ਕਰੋਧ ਕਰ, ਦੇ ਸਰਾਪ ਜੈ ਵਿਜੈ ਧੰਗਾਣੈ, ਅਹੰਗ ਮੇਉ ਸੁਖ ਦੇਉ ਕਰ, ਗਰਭਵਾਸ ਹਉਮੈ ਹੈਰਾਣੈ, ਚੰਦ ਸੂਰਜ ਔਲੰਗ ਭਰੈ, ਉਦੈ ਅਸਤ ਵਿੱਚ ਆਵਣ ਜਾਣੈ, ਸ਼ਿਵ ਸ਼ਕਤੀ ਵਿੱਚ ਗਰਭ ਗੁਮਾਣੈ। ਇਸ ਤੋਂ ਅੱਗੇ ਧਰੂ ਪ੍ਰਹਿਲਾਦ ਜਨਕ ਆਦਿ ਭਗਤਾਂ ਦੀ ਗਤੀ ਭਾਈ ਸਾਹਿਬ ਭਾਈ ਗੁਰਦਾਸ ਜੀ ਇਸ ਤਰ੍ਹਾਂ ਸੁਣਾਉਂਦੇ ਹਨ। ਧਰੂ ਪ੍ਰਹਿਲਾਦ ਵਿਭੀਖਣੋ, ਅੰਬਰੀਕ ਬਲ ਜਨਕ ਵਖਾਣਾ, ਰਾਜ ਕੁਆਰ ਹੋਏ ਰਾਜਸੀ, ਆਸਾ ਬੰਧੀ ਚੋਜ ਵਿਡਾਣਾ, ਧਰੂ ਮਤਰੇਈ ਚੰਡਿਆ, ਪੀਓ ਫੜ ਪ੍ਰਹਿਲਾਦ ਰੰਜਾਣਾ, ਭੇਦ ਵਿਭੀਖਣ ਲੰਕ ਲੈ, ਅੰਬਰੀਕ ਲੈ ਚੱਕਰ ਲੁਭਾਣਾ, ਪੈਰ ਕੜਾਹੇ ਜਨਕ ਦਾ, ਕਰ ਪਾਖੰਡ ਧਰਮ ਧਿੰਗਾਣਾ, ਆਪ ਗਣਾਏ ਵਿਗੁਚਣਾ, ਦਰਗਾ ਪਾਏ ਮਾਣ ਨਿਮਾਣਾ, ਗੁਰਮੁਖ ਸੁਖ ਫਲ ਪਤ ਪਰਵਾਣਾ। ਅੱਗੇ ਚੱਲ ਕੇ ਭਾਈ ਗੁਰਦਾਸ ਜੀ ਉਸ ਕਾਂਪ ਅਤੇ ਖਾਮੀ ਨੂੰ ਦਰਸਾਉਂਦੇ ਹਨ ਜੋ ਗੁਰਦੀਖਿਆ ਤੋਂ ਪਹਿਲਾਂ, ਗੁਰ ਪਾਰਸ ਕਲਾ ਭੇਟੇ ਜਾਣ ਤੋਂ ਪਹਿਲਾਂ ਕਲਯੁਗ ਦੇ ਭਗਤਾਂ ਵਿੱਚ ਰਹਿ ਗਈ ਹੋਈ ਸੀ। ਕਲਯੁਗ ਨਾਮਾ ਭਗਤ ਹੋਏ, ਫੇਰ ਦੇਹੁਰਾ ਗਾਏ ਜਵਾਈ, ਭਗਤ ਕਬੀਰ ਵਖਾਣੀਐ, ਬੰਦੀ ਖਾਨੇ ਤੇ ਉੱਠ ਜਾਈ, ਧੰਨਾ ਜੱਟ ਉਧਾਰਿਆ, ਸਧਨਾ ਜਾਤ ਅਜਾਤ ਕਸਾਈ, ਜਨ ਰਵਿਦਾਸ ਚਮਾਰ ਹੋਏ, ਚੌਂ ਵਰਨਾ ਵਿੱਚ ਕਰ ਵਡਿਆਈ, ਬੇਣ ਹੋਆ ਅਧਿਆਤਮੀ, ਸੈਣ ਨੀਚ ਕੁਲ ਅੰਦਰ ਨਾਈ, ਪੈਰੀ ਪੈ ਪਾ ਖਾਕ ਹੋਏ, ਗੁਰਸਿੱਖਾਂ ਵਿੱਚ ਵੱਡੀ ਸਮਾਈ, ਅਲੱਖ ਲਖਾਏ ਨਾ ਅਲੱਖ ਲਖਾਈ। ਗੁਰਦੀਕਸ਼ਿਤ ਗੁਰਸਿੱਖਾਂ ਦੇ ਮੁਕਾਬਲੇ ਵਿੱਚ ਗੁਰਦੀਖਿਆਹੀਣ ਭਗਤ ਜਨਾਂ ਅੰਦਰ ਹਉਮੈ ਦੀ ਕਾਈ ਰਹਿ ਹੀ ਜਾਂਦੀ ਹੈ, ਅਤੇ ਗੁਰਸਿੱਖਾਂ ਵਾਲੀ ਵੱਡੀ ਸਮਾਈ ਅਜਰ ਜਰਾਈ ਵਾਲੀ ਜੀਰਾਂਦ ਨਹੀਂ ਉਪਜਦੀ। ਤਾਂ ਤੇ ਦੀਖਿਆ ਦੇਣ ਹਾਰੇ ਸੱਚੀ ਦੀਕਸ਼ਤਾ ਦੇ ਧਨੀ, ਗੁਰਤੱਤਾ ਪਦ ਵਾਲੀ ਦੀਕਸ਼ਤਾ ਦੇ ਇੱਕੋ ਇੱਕ ਸਮਰੱਥ ਅਧਿਕਾਰੀ ਗੁਰੂ ਅਵਤਾਰਾਂ ਦੇ ਨਾਲ ਇਸ ਗੁਰਤੱਤਾ ਪਦ ਛੂਨ ਆਨ ਇੱਤਰ ਮਤ ਮਤਾਂਤਰ ਅਵਤਾਰਾਂ ਦਾ ਟਾਕਰਾ ਹੀ ਕੀ। ਧੁਰ ਦਰਗਾਹੋਂ ਗੁਰਤੱਤਾ ਦੀ, ਜੀ ਦਾਨ ਦੇ ਭਗਤੀ ਲਾਇਨ ਵਾਲੇ ਇਸ ਦੀ ਅਧਿਕਾਰ ਦੀ ਵਕਫ ਸ਼ੁਦਾ ਗੁਰਤੱਤਾ ਦੀ ਸਮਾਨਤਾ ਸਮਰੱਥਤਾ ਨੂੰ ਆਨ ਅਵਤਾਰਾਂ ਦੀ ਮਤਸਰਤਾ ਮਿਸਰਤ ਅਵਤਾਰ ਮਹਿਮਾ ਨਾਲ ਰਲਾਉਣਾ ਮਿਲਾਉਣਾ, ਐਵੇਂ ਗੁਰ ਮਹਿਮਾ ਮਹਾਨਤਾ ਨੂੰ ਘਟਾਉਣਾ ਅਤੇ ਅੰਥਾ ਅੰਥਾਉਣਾ ਹੀ ਹੈ। ਆਨ ਅਵਤਾਰ ਪੈਗੰਬਰ ਤਾਂ ਗੁਰਪੁਰੀ ਦੇ ਦਰ 'ਤੇ ਖੜ੍ਹੇ ਗੁਰ ਦੀਖਿਆ ਰੂਪੀ ਭੀਖਿਆ ਦੇ ਮੰਗਤੇ ਹਨ, ਜਿਨ੍ਹਾਂ ਨੂੰ ਗੁਰ ਉਪਦੇਸ਼ਮਈ ਦੀਖਿਆ ਤੋਂ ਬਿਨਾਂ ਸ਼ਾਂਤ ਨਹੀਂ ਆਉਂਦੀ। ਸਾਰੇ ਅਵਤਾਰ ਪੈਗੰਬਰ ਤਾਂ ਗੁਰੂ ਅਕਾਲ ਪੁਰਖ ਦੇ ਦਰ ਤੋਂ ਉਰੇਡੇ ਹੀ ਬਿਲਲ ਬੇਨਤੀਆਂ ਕਰ ਰਹੇ ਹਨ। ਸਤਿਗੁਰ ਦੀ ਸੱਚੀ ਬਸੀਠੀ ਬਾਝੋਂ ਤਿਨ੍ਹਾਂ ਦਾ ਪਾਰ ਉਤਾਰਾ ਨਹੀਂ ਹੁੰਦਾ ਅਤੇ ਅਕਾਲ ਪੁਰਖ ਦੇ ਦਰ 'ਤੇ ਢੋਈ ਨਹੀਂ ਮਿਲਦੀ। ਗੁਰੂ ਵਿੱਚ ਅਕਾਲ ਪੁਰਖ ਦਾ ਨਿੱਜ ਸਰੂਪ ਸਥਿਤ ਹੈ ਜੋ ਆਨ ਅਵਤਾਰਾਂ ਵਿੱਚ ਨਹੀਂ, ਅਤੇ ਗੁਰ ਅਵਤਾਰ ਦੀ ਦੀਖਿਆ ਬਸੀਠੀ ਬਿਨਾਂ ਕਿਸੇ ਦੀ ਤੱਤ ਗਤੀ ਨਹੀਂ, ਜੈਸਾ ਕਿ ਆਸਾ ਦੀ ਵਾਰ ਵਿੱਚ ਸਾਫ ਲਿਖਿਆ ਹੈ। ਬਿਨ ਸਤਿਗੁਰ ਕਿਨਹੈ ਨਾ ਪਾਇਓ, ਬਿਨ ਸਤਿਗੁਰ ਕਿਨਹੈ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖਿਓਨ ਕਰ ਪ੍ਰਗਟ ਆਖ ਸੁਣਾਇਆ, ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ, ਉੱਤਮ ਇਹੋ ਵਿਚਾਰ ਹੈ ਜਿਨ ਸੱਚੇ ਸਿਉਂ ਚਿਤ ਲਾਇਆ, ਜਗ ਜੀਵਨ ਦਾਤਾ ਪਾਇਆ। ਆਸਾ ਮਹੱਲਾ ਪਹਿਲਾ ਪੌੜੀ 6।